الحمد لله وكفى والصلاة والسلام على عباده الذين اصطفى خصوصا على افضلهم وخاتم النبيين محمد الامين وعلى اله وصحبه اجمعين اما بعد فاعوذ بالله السميع العليم من الشيطان الرجيم تلك الرسل فضلنا بعضهم على بعض منهم من كلم الله ورفع بعضهم درجات وآتينا عيسى ابن مريم البينات وأيدناه بروح القدس ولو شاء الله ما اقتتل الذين من بعدهم من بعد ما جاءتهم البينات ولكن اختلفوا فمنهم من آمن ومنهم من كفر ولو شاء الله ما اقتتلوا ولكن الله يفعل ما يريد صدق اللہ العلی العظیم. رب اشرح لی صدری ویسر لی امری واحلل عقدۃ من لسانی یفقہوا قولی. اللہم ربنا الہمنا رشدنا واعذنا من شرور انفسنا. تیسرے پارے دی پہلی آیت ادھے وچ دسیا گیا ہے کہ اللہ تعالی نے جڑے رسول کلے نے انہاں نوں بعض نو بعض دے اتے فضیلت دیتی ہے مختلف پہلوؤں چ. کلی فضیلت تے نبی اکرم صلی اللہ علیہ وسلم نو ہے سارے رسولاں تے، لیکن بعض پہلو ایسے نے جنہاں چ باقی رسولاں نو اللہ تعالی نے کچھ چیزاں عطا کیتیاں نے کہ جنہاں دی فضیلت اس معاملے دے وچ ہے. اس آیت دے وچ ذکر ہے دو رسولاں دا، حضرت موسیٰ علیہ السلام دا تے حضرت عیسیٰ علیہ السلام دا. حضرت موسیٰ علیہ السلام وہ نے جنہاں نو اللہ تعالیٰ نے شرف بخشیا کہ انہاں دے نال اس دنیا دے اتے کلام کیتا ہے ممبرائے الحجاب پردے دے پیچھے جس طرح کلام کیتا جاندا ہے، اور حضرت عیسیٰ علیہ السلام وہ نے کہ جنہاں دی مدد دے واسطے حضرت جبرائیل علیہ السلام انہاں دے نال نال رہندے سن، اور اللہ نے انہوں نے وہ معجزے دیتے نے جڑے کہ خدائی افعال نے، مردے نو زندہ کر دیندے سن اللہ دے اذن نال، مٹی دا پرندہ بناندے سن تے فوک ماردے سن تے وہ جاندار ہو جاندا سی. یہ ہیں جڑیاں فضیلتاں اللہ تعالی نے بعض نو بعض تے دتیاں نے. تلک رسل فضلنا بعضہم علی بعض، اے رسولاں دی جڑی جماعت ہے انہاں دے وچوں اساں فضیلت دتی ہے بعض نوں بعض تے. منہم من کلم اللہ، انہاں وچ وہ وی نے جنہاں نال اللہ نے کلام کیتا. ورفع بعضہم درجات، اور بعض وہ نے جنہاں نے اللہ تعالی نے جنہاں دے درجے بلند کیتے نے. اے دے اندر حضرت ابراہیم علیہ السلام دا ذکر بھی آ سکدا ہے. تین تین نسبتاں نے جڑیاں اللہ تعالی نے انہاں نوں عطا کیتیاں، انہاں نوں امام الناس بھی قرار دیتا، انہاں نوں خلیل اللہ بھی اور ابو الانبیاء. وآتینا عیسیٰ ابن مریم البینات، اور عیسیٰ بیٹا مریم دا علیہ الصلوۃ والسلام انہاں نوں اللہ تعالی نے بڑی روشن معجزے دتے. بیدناہ بروح القدس، اور خاص مدد کیتی انہاں دی روح القدس دے ذریعے حضرت جبرائیل علیہ السلام دے ذریعے. ولو شاء اللہ ما اقتتل الذین من بعدہم من بعد ما جاءتہم البینات، اور اگر اللہ چاہندا تے نہ لڑ دے او لوگ جڑے انہاں دی بعد انہاں دی امتاں وچ سن، اس تو بعد کہ انہاں دے کول بینات موجود سن، انہاں دے کول اللہ تعالی دیاں کتاباں موجود سن، واضح ہدایت موجود سی. ولکن اختلفوا، لیکن انہاں نے آپس وچ اختلاف کیتا. فمنہم من آمنا، انہاں چوں کچھ ہو سن جڑے کہ ایمان دے اتے قائم رہے، ومنہم من کفر، لیکن انہاں ہی امتیاں وچوں وہ بھی ہوئے کہ جنہاں نے کفر اختیار کیتا. ولو شاء اللہ ما اقتتلوا، اگر اللہ تعالیٰ چاہندا تے نہ لڑ دے. ولکن اللہ یفعل ما یرید، لیکن اللہ تعالیٰ چاہندا ہے جو کر گزردا ہے جو چاہندا ہے. یہ ہے کہ اللہ تعالیٰ نے تھے اس معاملے چ جبر نہیں کیتا، ہدایت نو واضح کر دیتا، اپنی کتاباں نازل کر دیتیاں، اپنے رسولاں دے ذریعے انہاں تے عمل کر کے دکھا دیتا، تے پھر لوکاں نو اختیار دیتا کہ جی چاہے تو انہاں دا راہ اختیار کرن، اللہ دی کتاب تے عمل کرن، تے جی چاہے تو کفر کرن. اللہ تعالیٰ نے اس معاملے جبر نہیں کیتا بلکہ اختیار دیتا انساناں. ਇਹ ਜੇ ਦੇ ਨਤੀਜੇ ਦੇ ਵਿੱਚ ਫਿਰ ਉਮਤੀ ਜਿਹੜੇ ਨੇ ਆਪਸ ਵਿੱਚ ਲੜਦੇ ਰਹੇ, ਉਨ੍ਹਾਂ ਦੇ ਵਿੱਚੋਂ ਹੀ ਫਿਰ ਕੁਫਰ ਦੀ ਰਵਿਸ਼ ਇਖਤਿਆਰ ਕਰਨ ਵਾਲੇ ਬਣ ਗਏ, ਔਰ ਉਨ੍ਹਾਂ ਚੋਂ ਹੀ ਜਿਹੜੇ ਈਮਾਨ ਤੇ ਰਹੇ। ਯਾ ਅਯੂਹ ਅੱਲਜ਼ੀਨਾ ਆਮਨੂ ਅਨਫਿਕੂ ਮਿੰਮਾ ਰਜ਼ਕਨਾਕੁਮ, ਐ ਈਮਾਨ ਲਿਆਉਣ ਵਾਲਿਓ, ਅਨਫਿਕੂ ਮਿੰਮਾ ਰਜ਼ਕਨਾਕੁਮ, ਖਪਾ ਲਓ ਉਸ ਤੋਂ ਜੋ ਅਸਾਂ ਤੁਹਾਨੂੰ ਦਿੱਤਾ ਹੈ। ਅੱਲਾਹ ਤਾਲਾ ਨੇ ਜੋ ਇਨਸਾਨਾਂ ਨੂੰ ਦਿੱਤਾ ਹੈ ਉਹਦੇ ਚ ਸਲਾਹੀਅਤਾਂ ਵੀ ਨੇ, ਮੌਲਤ ਉਮਰ ਵੀ ਏ, ਵਸਾਇਲ ਵੀ ਨੇ। ਅੱਲਾਹ ਤਾਲਾ ਫਰਮਾ ਰਿਹਾ ਈਮਾਨ ਵਾਲਿਓ, ਇਨ੍ਹਾਂ ਨੂੰ ਖਪਾ ਲਓ ਜੋ ਕੁਛ ਅਸਾਂ ਦਿੱਤਾ ਹੈ। ਮਿਨ ਕਬਲੇ ਯਾ ਤੇ ਯੌਮਨ, ਇਸ ਤੋਂ ਪਹਿਲਾਂ ਕਿ ਉਹ ਦਿਨ ਆ ਜਾਏ, ਲਾ ਬੈਉਨ ਫੀਹੇ, ਜਿਸ ਦਿਨ ਕੋਈ ਸੌਦਾ ਨਹੀਂ ਹੋ ਸਕੇਗਾ, ਖਰੀਦੋ ਫਰੋਖਤ ਨਹੀਂ ਹੋ ਸਕੇਗੀ, ਵਲਾ ਖੁੱਲਤੁਨ, ਨਾ ਹੀ ਕੋਈ ਦੋਸਤੀ ਕੰਮ ਆਏਗੀ, ਵਲਾ ਸ਼ਫਾਤੁਨ, ਤੇ ਨਾ ਹੀ ਕੋਈ ਸਫਾਰਿਸ਼। ਵਲ ਕਾਫਿਰੂਨ ਹੁਮ ਜ਼ਾਲਿਮੂਨ, ਤੇ ਜਿਹੜੇ ਉਸ ਦਿਨ ਨੂੰ ਇਸ ਤੌਰ ਤੇ ਨਹੀਂ ਮੰਨਣਗੇ ਉਹ ਜ਼ਾਲਿਮ ਹੋਣਗੇ, ਉਹ ਕੋਈ ਨਾ ਕੋਈ ਰਾਇਤ ਜਿਹੜੀ ਹੈ ਆਪਣੇ ਆਪ ਨੂੰ ਦੇ ਲੈਣਗੇ, ਤੇ ਉਨਾ ਹੀ ਜ਼ੁਲਮ ਕਰ ਲੈਣਗੇ, ਉਨਾ ਹੀ ਆਪਣੇ ਆਮਾਲ ਦੇ ਅੰਦਰ ਕਮੀ ਕਰ ਲੈਣ। ਇਹ ਹੈ ਜਿਹੜਾ ਦੋ ਦਫਾ ਪਹਿਲਾਂ ਅਸੀਂ ਪੜ੍ਹ ਆਏ ਹਾਂ ਕਿ ਬਨੀ ਇਸਰਾਇਲ ਨੂੰ ਖਿਤਾਬ ਕਰਕੇ ਵੀ ਅੱਲਾਹ ਤਾਲਾ ਨੇ ਫਰਮਾਇਆ ਬੱਤਾ ਕੋ ਯੋਮ ਅੱਲਾ ਤਜੀ ਨਫਸੁਨਾ ਨਫਸਨ ਸ਼ਾਇਆ, ਉਨ੍ਹਾਂ ਨੂੰ ਵੀ ਕਹਿ ਦਿੱਤਾ ਕਿ ਉਸ ਦਿਨ ਦਾ ਬਚਾਅ ਕਰੋ ਕਿ ਜਿਸ ਦਿਨ ਕੋਈ ਕਿਸੇ ਦੇ ਕੰਮ ਨਹੀਂ ਆਏਗਾ, ਨਾ ਉਸ ਦਿਨ ਕੋਈ ਸਿਫਾਰਿਸ਼ ਕੰਮ ਆਏਗੀ, ਤੇ ਨਾ ਉਸ ਦਿਨ ਕੋਈ ਕਫਾਰਾ ਕੰਮ ਆਏਗਾ, ਨਾ ਹੀ ਕੋਈ ਮਦਦ ਮਿਲ ਸਕੇਗੀ। ਉਹੀ ਹੈ ਜਿਹੜਾ ਮੁਸਲਮਾਨਾਂ ਨੂੰ ਖਿਤਾਬ ਕਰਕੇ ਵੀ ਫਰਮਾਤਾ ਇਹ ਵੇਲਾ ਹੈ ਅੱਲਾਹ ਤਾਲਾ ਕੋ ਮਗਫਰਤ ਲੈਣ ਦਾ, ਤੇ ਜੋ ਅੱਲਾਹ ਨੇ ਸਲਾਹੀਤਾਂ ਦਿੱਤੀਆਂ ਉਨ੍ਹਾਂ ਨੂੰ ਲਾਣ ਦਾ ਤੇ ਖਪਾਉਣ ਦਾ, ਔਰ ਉਨ੍ਹਾਂ ਦੇ ਜ਼ਰੀਏ ਅੱਲਾਹ ਦੀ ਰਜ਼ਾ ਹਾਸਲ ਕਰਨ ਦਾ। ਜਦੋਂ ਮੌਲਤ ਉਮਰ ਮਿਲ ਗਈ ਤੇ ਫਿਰ ਕੋਈ ਛੁਡਾਉਣ ਵਾਲਾ ਨਹੀਂ ਲੱਭੇਗਾ। ਇਹ ਹੈ ਜਿਹੜਾ ਉਮਤਾਂ ਦੇ ਅੰਦਰ ਖਰਾਬੀ ਆਉਂਦੀ ਏ, ਔਰ ਉਹ ਸਮਝ ਲੈਂਦੇ ਨੇ ਕਿ ਅਸੀਂ ਤੇ ਫਲਾਂ ਉਮਰ ਚ ਹਾਂ, ਇਸ ਕਰਕੇ ਅੱਲਾਹ ਦੇ ਚਹੇਤੇ ਹਾਂ, ਇਸ ਕਰਕੇ ਸਾਨੂੰ ਬਖਸ਼ ਦਿੱਤਾ ਜਾਏਗਾ, ਔਰ ਫਲਾਂ ਰਸੂਲ ਜਿਹੜਾ ਉਹਦਾ ਅੱਲਾਹ ਦੇ ਹਾਏ ਮੁਕਾਮ ਹੈ, ਉਹ ਜਿਹਨੂੰ ਜੀ ਚਾਹੇ ਬਖਸ਼ਾ ਲੇਗਾ। ਇਹ ਹੈ ਜਿਹੜਾ ਲੋਕਾਂ ਦੇ ਅੰਦਰ ਚੀਜ਼ਾਂ ਪੈਦਾ ਹੋਈਆਂ ਜਿਨ੍ਹਾਂ ਦੀ ਵਜ੍ਹਾ ਤੋਂ ਫਿਰ ਉਨ੍ਹਾਂ ਨੇ ਇਹ ਜ਼ਿੰਦਗੀਆਂ ਜ਼ੁਲਮ ਤੇ ਗੁਜ਼ਾਰੀਆਂ। ਇੱਥੇ ਜਿਹੜਾ ਹੈ ਅੱਲਾਹ ਤਾਲਾ ਦੇ ਹੁਕਮ ਨੂੰ ਸਾਹਮਣੇ ਰੱਖ ਕੇ ਨਹੀਂ ਗੁਜ਼ਾਰੀਆਂ, ਲੇਕਿਨ ਸਮਝਦੇ ਇਹ ਰਹੇ ਕਿ ਅਸੀਂ ਬਖਸ਼ੇ ਜਾਵਾਂਗੇ। ਜਿਸ ਵੇਲੇ ਪੁਰਾਣੇ ਮਜੀਦ ਨਾਜ਼ਲ ਹੋ ਰਿਹਾ ਸੀ, ਉਸ ਵੇਲੇ ਮੁਸ਼ਰਕੀ ਨੇ ਮੱਕਾ ਅੱਲਾਹ ਦੀਆਂ ਦੇ ਫਰਿਸ਼ਤਿਆਂ ਨੂੰ ਉਨ੍ਹਾਂ ਨੇ ਬੇਟੀਆਂ ਉਹਦੀਆਂ ਕਰਾਰ ਦਿੱਤਾ ਹੋਇਆ ਸੀ, ਤੇ ਉਨ੍ਹਾਂ ਦੀ ਪੂਜਾ ਪਾਠ ਕਰਦੇ ਸਨ ਇਸ ਕਰਕੇ ਕਿ ਅੱਲਾਹ ਦੀਆਂ ਚਹਿਤੀਆਂ ਬੇਟੀਆਂ ਨੇ, ਇਨ੍ਹਾਂ ਨੂੰ ਇਖਤਿਆਰ ਹੋਏਗਾ ਉਸ ਦਿਨ ਸਾਨੂੰ ਬਚਾ ਲੈਣਗੇ। ਇਸੇ ਤਰ੍ਹਾਂ ਯਹੂਦ ਜਿਹੜੇ ਨੇ ਉਹ ਵੀ ਸਮਝਦੇ ਸਨ ਕਿ ਅਸੀਂ ਅੱਲਾਹ ਤਾਲਾ ਦੇ ਅੰਬਿਆ ਦੀ ਔਲਾਦ ਹਾਂ ਤੇ ਅਸੀਂ ਅੱਲਾਹ ਦੇ ਚਹੇਤੇ ਹਾਂ, ਇਸ ਕਰਕੇ ਸਾਨੂੰ ਵੀ ਬਖਸ਼ ਦਿੱਤਾ ਜਾਏਗਾ। ਇਹੀ ਮਾਮਲਾ ਨਸਾਰਾ ਨੇ ਕਰ ਲਿਆ, ਉਨ੍ਹਾਂ ਵੀ ਹਜ਼ਰਤ ਈਸਾ ਅਲੈਹਿ ਸਲਾਮ ਨੂੰ ਅੱਲਾਹ ਦਾ ਬੇਟਾ ਮੰਨ ਲਿਆ, ਔਰ ਸਮਝਦੇ ਸਨ ਕਿ ਅੱਲਾਹ ਦਾ ਬੇਟਾ ਜਿਹੜਾ ਹੈ ਉਹ ਕੁਰਬਾਨੀ ਦੇ ਗਿਆ, ਸਾਡੇ ਸਾਰੇ ਗੁਨਾਹਾਂ ਦਾ ਕਫਾਰਾ ਦੇ ਗਿਆ। ਇਹ ਹਨ ਜਿਹੜੇ ਮੁਖਤਲਿਫ ਅੰਦਾਜ਼ ਜਿਹੜੇ ਇਖਤਿਆਰ ਕੀਤੇ ਜਾਂਦੇ ਨੇ ਉਸ ਦਿਨ ਤੋਂ ਬਚਾਓ ਦੇ, ਉਨ੍ਹਾਂ ਦੀ ਨਫ਼ੀ ਕੀਤੀ ਜਾ ਰਹੀ ਏ ਕਿ ਦੇਖੋ ਉਸ ਦਿਨ ਕਿਸੇ ਨੂੰ ਕੋਈ ਇਖਤਿਆਰ ਨਹੀਂ ਹੋਏਗਾ, ਕੋਈ ਉਸ ਦਿਨ ਸੌਦਾ ਨਹੀਂ ਹੋ ਸਕੇਗਾ, ਕਿਸੇ ਦੇ ਕੋਲ ਕੋਈ ਚੀਜ਼ ਐਸੀ ਨਹੀਂ ਹੋਏਗੀ ਜਿਹੜਾ ਦੇ ਕੇ ਉਸ ਦਿਨ ਛੁੱਟ ਸਕੇ, ਕੋਈ ਉਸ ਦਿਨ ਦੋਸਤੀ ਜਿਹੜੀ ਹੈ ਉਹ ਕੰਮ ਨਹੀਂ ਆਏਗੀ, ਕਿਉਂਕਿ ਦੋਸਤੀ ਤੇ ਹੈ ਅੱਲਾਹ ਤਾਲਾ ਦੀ ਇਨਸਾਨਾਂ ਦੇ ਨਾਲ, ਉਹਦੇ ਖਲੀਲ ਵੀ ਹਨ, ਉਹਦੇ ਹਬੀਬ ਵੀ ਹਨ, ਉਹਦੇ ਕਲੀਮ ਵੀ ਹਨ, ਲੇਕਿਨ ਅੱਲਾਹ ਤਾਲਾ ਦੀ ਦੋਸਤੀ ਕਿਸੇ ਕਮਜ਼ੋਰੀ ਦੀ ਬੁਨਿਆਦ ਤੇ ਨਹੀਂ। ਅੱਲਾਹ ਤਾਲਾ ਉਨ੍ਹਾਂ ਦੀ ਨਹੀਂ ਮੰਨੇਗਾ ਤੇ ਉਹ ਉਹਨੂੰ ਜ਼ਰੂਰਤ ਵੇਲੇ ਕੋਈ ਜ਼ਰੂਰਤ ਪੈ ਗਈ ਉਨ੍ਹਾਂ ਦੀ, ਨਹੀਂ। ਅੱਲਾਹ ਤਾਲਾ ਦੀ ਦੋਸਤੀ ਜਿਹੜੀ ਆ ਉਹ ਕਿਸੇ ਕਮਜ਼ੋਰੀ ਦੀ ਵਜ੍ਹਾ ਤੋਂ ਨਹੀਂ, ਤੇ ਉਸ ਦਿਨ ਕੋਈ ਵੀ ਦੋਸਤੀ ਜਿਹੜੀ ਹੈ ਕੋਈ ਦੋਸਤ ਉਹਨੂੰ ਖੁਦ ਇਖਤਿਆਰ ਨਹੀਂ ਹੋਏਗਾ ਕਿਸੇ ਦੇ ਵਾਸਤੇ ਜਿਹੜਾ ਹੈ ਬਚਾਉਣ ਦਾ, ਔਰ ਨਾ ਹੀ ਕੋਈ ਸ਼ਫਾਤ ਕਿਸੇ ਨੂੰ ਹੱਕ ਹੋਏਗਾ ਕਿ ਆਪਣੀ ਮਰਜ਼ੀ ਨਾਲ ਕਿਸੇ ਦੀ ਸਿਫਾਰਿਸ਼ ਕਰ ਸਕੇ। ਇਹ ਤੇ ਅੱਲਾਹ ਤਾਲਾ ਦਾ ਹੱਕ ਹੈ ਸ਼ਫਾਤ ਦਾ, ਔਰ ਉਹ ਜਿਹਨੂੰ ਜੀ ਚਾਹੇ ਦੇ ਤੇ ਜਿਨ੍ਹਾਂ ਵਾਸਤੇ ਉਹ ਪਸੰਦ ਕਰੇਗਾ ਉਨ੍ਹਾਂ ਦੀ ਸਿਫਾਰਿਸ਼ ਹੋ ਸਕੇਗੀ। ਇਹ ਹੈ ਜਿਹੜਾ ਮਾਮਲਾ ਸੂਰਾ ਤਾਹਾ ਦੇ ਵਿੱਚ ਦੱਸਿਆ, ਯੌਮਾਜ਼ਿਨ ਲਾ ਤਨਫਾ ਸ਼ਫਾ, ਉਸ ਦਿਨ ਕੋਈ ਸਿਫਾਰਿਸ਼ ਨਫਾ ਨਹੀਂ ਦੇਗੀ, ਇਲਾ ਮਨ ਅਜ਼ਨ ਲਹੁ ਰਹਿਮਾਨ, ਸਵਾ ਇਸ ਦੇ ਕਿ ਜਿਹਨੂੰ ਰਹਿਮਾਨ ਇਜਾਜ਼ਤ ਦੇ, ਵਰਜ਼ੀ ਲਹੁ ਕੌਲਾ, ਔਰ ਜਿਹਦੇ ਵਾਸਤੇ ਅੱਲਾ ਰਾਜ਼ੀ ਹੋਏ। ਇਹ ਹੈ ਉਸ ਸ਼ਫਾਤ ਦਾ ਮਾਮਲਾ, ਇੱਥੇ ਜਿਹੜੀ ਨਫੀ ਕੀਤੀ ਜਾ ਰਹੀ ਹੈ ਉਹ ਉਸ ਸ਼ਫਾਤ ਦੀ ਹੈ ਕਿ ਜਿਹੜਾ ਕੋਈ ਸਮਝੇ ਕਿ ਕਿਸੇ ਨੂੰ ਆਪਣਾ ਇਖਤਿਆਰ ਹੋਏਗਾ। ਇਹ ਉਹ ਸ਼ਫਾਤ ਬਾਤਲਾ ਦਾ ਤਸੱਵਰ ਹੈ ਜਿਹੜਾ ਉਮਤਾਂ ਦੇ ਅੰਦਰ ਆ ਜਾਂਦਾ, ਔਰ ਜਿਹਦੀ ਵਜ੍ਹਾ ਤੋਂ ਉਹ ਨਿਚਿੰਤ ਹੋ ਜਾਂਦੇ ਨੇ, ਔਰ ਉਨ੍ਹਾਂ ਦੇ ਕਿਰਦਾਰ ਦੇ ਅੰਦਰ ਕਮੀ ਆਉਂਦੀ ਹੈ ਤੇ ਆਪਣੇ ਤੇ ਜ਼ੁਲਮ ਕਰ ਬੈਂਦੇ ਨੇ। ਤੋ ਫਰਮਾਇਆ ਵਲ ਕਾਫਿਰੂਨਾ ਹੁਮੁ ਜ਼ਾਲਿਮੂਨ, ਜਿਹੜਾ ਉਸ ਦਿਨ ਨੂੰ ਇਸ ਤੌਰ ਤੇ ਨਹੀਂ ਮੰਨੇਗਾ ਉਹ ਆਪਣੇ ਉੱਤੇ ਜ਼ੁਲਮ ਕਰ ਲਏਗਾ। ਅੱਲਾਹੁ ਲਾ ਇਲਾਹ ਇਲਾਹੂ, ਇਹ ਆਇਤ ਇਹਦਾ ਨਾਂ ਆਇਤੁਲ ਕੁਰਸੀ ਹੈ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਹੈ ਇਹ ਕੁਰਾਨ ਮਜੀਦ ਦੀ ਸਾਰੀ ਆਇਤਾਂ ਦੀ ਸਰਦਾਰ ਹੈ ਇਹਦੇ ਵਿੱਚ ਅੱਲਾਹ ਤਾਲਾ ਦੀ ਤੌਹੀਦ ਬਿਆਨ ਕੀਤੀ ਗਈ ਉਹਦੀ ਸਿਫਾਤ ਦੇ ਲਿਹਾਜ਼ ਨਾਲ ਕਿ ਅੱਲਾਹ ਤਾਲਾ ਦੀ ਸਿਫਾਤ ਵਿੱਚ ਵੀ ਕੋਈ ਸ਼ਰੀਕ ਨਹੀਂ ਜਿਸ ਤਰ੍ਹਾਂ ਉਹਦੀ ਜ਼ਾਤ ਵਿੱਚ ਸ਼ਰੀਕ ਨਹੀਂ ਉਹ ਸੂਰਤ ਕਿ ਜਿਹਦੇ ਵਿੱਚ ਅੱਲਾਹ ਤਾਲਾ ਦੀ ਜ਼ਾਤ ਦੇ ਸ਼ਿਰਕ ਦੀ ਨਫੀ ਕੀਤੀ ਹੈ ਉਹਦਾ ਦਰਜਾ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਫਰਮਾਇਆ ਕਿ ਇਕਤਹਾਈ ਕੁਰਾਨ ਜਿੰਨਾ ਸੂਰਾ ਇਖਲਾਸ ਔਰ ਇਹ ਆਇਤ ਹੋਇਆ ਕਿ ਜਿਹਦੇ ਵਿੱਚ ਅੱਲਾਹ ਤਾਲਾ ਦੇ ਸਿਫਾਤ ਦੇ ਅੰਦਰ ਸ਼ਿਰਕ ਦੀ ਨਫੀ ਹੈ ਤੇ ਇਹਦਾ ਵੀ ਇੰਨਾ ਦਰਜਾ ਹੈ ਇਸੇ ਵਜ੍ਹਾ ਤੋਂ ਕਿ ਇਹਨੂੰ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਰੀ ਕੁਰਾਨ ਦੀ ਆਇਤਾਂ ਦੀ ਸਰਦਾਰ ਕੁਰਾਨ ਆਇਤ ਜਿਹੜਾ ਹੈ ਉਹ ਕਰਾਰ ਦਿੱਤਾ ਫਰਮਾਇਆ ਅੱਲਾਹੁ ਲਾ ਇਲਾਹਾ ਇਲਾਹੂ ਅੱਲਾਹ ਨਹੀਂ ਹੈ ਕੋਈ ਇਬਾਦਤ ਦੇ ਲਾਇਕ ਨਹੀਂ ਹੈ ਕੋਈ ਮਾਲਕ ਹਾਕਿਮ ਇਲਾਹੂ ਮਗਰ ਉਹੀ ਅਲ ਹਯੁਲ ਕਯੂਮ ਉਹ ਜ਼ਿੰਦਾ ਹੈ ਔਰ ਹਰ ਚੀਜ਼ ਨੂੰ ਕਾਇਮ ਰੱਖਣ ਵਾਲਾ ਉਹਦੀ ਜ਼ਿੰਦਗੀ ਆਪਣੀ ਹੈ ਕਿਸੇ ਦੀ ਦਿੱਤੀ ਹੋਈ ਨਹੀਂ ਔਰ ਬਾਕੀ ਕਿਸੇ ਦੀ ਵੀ ਜ਼ਿੰਦਗੀ ਆਪਣੀ ਨਹੀਂ ਬਲਕਿ ਅੱਲਾਹ ਦੀ ਅਤਾ ਕੀਤੀ ਹੋਈ ਹੈ ਉਹੀ ਹੈ ਜਿਹੜਾ ਜ਼ਿੰਦਗੀ ਵੀ ਦਿੰਦਾ ਤੇ ਮੌਤ ਵੀ ਦਿੰਦਾ ਔਰ ਉਹੀ ਹੈ ਜਿਹੜਾ ਇਸ ਪੂਰੀ ਕਾਇਨਾਤ ਨੂੰ ਥੰਮੇ ਹੋਇਆ ਉਹੀ ਹੈ ਕਿ ਜਿਹਨੇ ਇਹਨੂੰ ਕਾਇਮ ਰੱਖਿਆ ਹੋਇਆ ਉਹ ਜਿੱਦਣ ਚਾਹੇਗਾ ਇਸ ਦਿਨ ਖਤਮ ਹੋ ਜਾਏਗੀ ਉਹ ਹੈ ਅਲ ਹਯੁਲ ਕਯੂਮ ਲਾ ਤਾਖੁਦਹੁ ਸਿਨਤੁਨ ਵਲਾ ਨੌਮ ਇਸ ਕਰਕੇ ਨਾ ਉਹਨੂੰ ਊਂਘ ਆਉਂਦੀ ਹੈ ਤੇ ਨਾ ਨੀਂਦ ਊਂਘ ਔਰ ਨੀਂਦ ਜਿਹੜੀ ਹੈ ਕਮਜ਼ੋਰੀ ਦੀ ਅਲਾਮਤ ਹੈ ਤੇ ਅੱਲਾਹ ਤਾਲਾ ਤੇ ਹਰ ਕਮਜ਼ੋਰੀ ਤੋਂ ਪਾ ਕੇ ਇਸ ਕਰਕੇ ਉਹਨੂੰ ਨਾ ਥਕਾਵਟ ਆਉਂਦੀ ਹੈ ਤੇ ਨਾ ਹੀ ਉਸਦੇ ਉੱਤੇ ਕੋਈ ਬੇਹੋਸ਼ੀ ਜਿਹੜੀ ਹੈ ਉਹ ਗਾਲਬ ਆਉਂਦੀ ਹੈ ਨਾ ਉਹਨੂੰ ਊਂਘ ਹੀ ਕਦੀ ਆਉਂਦੀ ਹੈ ਤੇ ਨਾ ਹੀ ਉਹਦੇ ਤੇ ਨੀਂਦ ਤਾਰੀ ਹੁੰਦੀ ਹੈ ਲਹੂ ਮਾਫ ਸਮਾਵਾਤ ਵਾ ਮਾਫ ਲਸ ਉਸੇ ਹੀ ਦੀ ਮਲਕੀਅਤ ਹੈ ਜੋ ਕੁਛ ਵੀ ਆਸਮਾਨਾਂ ਵਿੱਚ ਤੇ ਜ਼ਮੀਨ ਵਿੱਚ ਮੰਜ਼ਲਜੀ ਯਸ਼ਫਾ ਇੰਦਹੁ ਇਲਾ ਬੇਜ਼ਨੇ ਕੋਈ ਨਹੀਂ ਹੈ ਜਿਹੜਾ ਉਹਦੇ ਹਾਂ ਕੋਈ ਸਿਫਾਰਿਸ਼ ਕਰ ਸਕੇ ਮਗਰ ਉਹਦੀ ਇਜਾਜ਼ਤ ਨਾ ਇਹ ਹੈ ਜਿਹੜਾ ਕੁਰਾਨ ਮਜੀਦ ਦੇ ਅੰਦਰ ਸ਼ਫਾਤ ਦਾ ਇਸਬਾਤ ਹੈ ਕਿ ਅੱਲਾਹ ਤਾਲਾ ਦੇ ਹਾਂ ਸਿਫਾਰਿਸ਼ ਹੋਏਗੀ ਲੇਕਿਨ ਉਹੀ ਸਿਫਾਰਿਸ਼ ਕਰ ਸਕੇਗਾ ਜਿਹਨੂੰ ਅੱਲਾਹ ਇਜਾਜ਼ਤ ਦੇ ਔਰ ਉਸ ਦਿਨ ਉਹ ਸਿੱਧੀ ਸਿੱਧੀ ਗੱਲ ਕਰੇਗਾ ਸੱਚੀ ਗੱਲ ਕਰ ਸਕੇਗਾ ਔਰ ਉਹਨਾਂ ਦੇ ਵਾਸਤੇ ਹੀ ਸਿਫਾਰਿਸ਼ ਕਰ ਸਕੇਗਾ ਜਿਨ੍ਹਾਂ ਦੀ ਅੱਲਾਹ ਰਾਜ਼ੀ ਹੋਏ ਉਹਦੀ ਰਜ਼ਾ ਦੇ ਖਿਲਾਫ ਕੋਈ ਕਿਸੇ ਦੀ ਸਿਫਾਰਿਸ਼ ਨਹੀਂ ਕਰ ਸਕੇਗਾ ਇਸੇ ਕਰਕੇ ਜਿੱਥੇ ਵੀ ਸਿਫਾਰਿਸ਼ ਦਾ ਅਸਬਾਤ ਹੈ ਕਿ ਸਿਫਾਰਿਸ਼ ਹੋਏਗੀ ਉੱਥੇ ਅੱਲਾਹ ਦੇ ਇਲਮ ਦਾ ਲਾਜ਼ਮੀ ਜ਼ਿਕਰ ਕਿਉਂਕਿ ਜਿਹੜੀ ਜਾਇਜ਼ ਸਿਫਾਰਿਸ਼ ਹੁੰਦੀ ਹੈ ਉਹ ਕਿਸੇ ਦੀ ਲਾਇਲਮੀ ਦੀ ਬੁਨਿਆਦ ਤੇ ਹੁੰਦੀ ਹੈ ਜਿਸ ਤਰ੍ਹਾਂ ਕਿ ਕਿਤੇ ਕੋਈ ਕਤਲ ਹੋ ਜਾਏ ਔਰ ਕੋਈ ਇਨਸਾਨ ਉੱਥੇ ਮੌਜੂਦ ਹੋਏ ਉਹਦੀ ਅੱਖਾਂ ਦੇ ਸਾਹਮਣੇ ਹੋਇਆ ਉਹਦਾ ਗਵਾਹ ਹੈ ਜਾਣਦਾ ਹੈ ਲੇਕਿਨ ਅਗਰ ਪੁਲਿਸ ਜਿਹੜੀ ਹੈ ਉਹ ਕਿਸੇ ਹੋਰ ਨੂੰ ਫੜ ਲੈ ਔਰ ਉਹਦੇ ਤੇ ਮੁਕੱਦਮਾ ਕਾਇਮ ਕਰ ਦੇ ਔਰ ਅਗਰ ਉਹ ਸ਼ਖਸ ਜਿਹੜਾ ਹੈ ਕਿਸੇ ਜੱਜ ਕੋਲ ਜਾ ਕੇ ਇਹ ਸਹੀ ਸਿਫਾਰਿਸ਼ ਕਰਨਾ ਚਾਹੇ ਤਾਂ ਇਹ ਸਿਫਾਰਿਸ਼ ਕਰੇਗਾ ਕਿ ਜੱਜ ਸਾਹਿਬ ਤੁਸੀਂ ਉੱਥੇ ਮੌਜੂਦ ਨਹੀਂ ਸੋ ਮੈਂ ਜਾਣਦਾ ਹਾਂ ਕਿ ਇਹਨੇ ਕਤਲ ਨਹੀਂ ਕੀਤਾ ਜਿਹਨੂੰ ਫੜਿਆ ਹੋਇਆ ਇਹਦਾ ਕਾਤਲ ਹੋ ਰਹੇ ਇਸ ਕਰਕੇ ਮੇਰੀ ਸਿਫਾਰਿਸ਼ ਕਬੂਲ ਕਰੋ ਇਹ ਜਾਇਜ਼ ਸਿਫਾਰਿਸ਼ ਹੈ ਔਰ ਇਹ ਜਾਇਜ਼ ਸਿਫਾਰਿਸ਼ ਉੱਥੇ ਹੁੰਦੀ ਹੈ ਜਿੱਥੇ ਅਗਲੇ ਦੀ ਲਾਇਲਮੀ ਦੀ ਬੁਨਿਆਦ ਤੇ ਲੇਕਿਨ ਅੱਲਾਹ ਤਾਲਾ ਜਿਹੜਾ ਹੈ ਉਹ ਕਿਸੇ ਚੀਜ਼ ਤੋਂ ਲਾਇਲਮ ਨਹੀਂ ਅੱਲਾਹ ਤੇ ਹਰ ਚੀਜ਼ ਨੂੰ ਜਾਣਦਾ ਹੈ ਇਸ ਕਰਕੇ ਉੱਥੇ ਕੋਈ ਐਸੀ ਸਿਫਾਰਿਸ਼ ਨਹੀਂ ਚੱਲ ਸਕੇਗੀ ਕਿ ਜਿਹਦੇ ਅੰਦਰ ਇਨਸਾਨ ਅੱਲਾਹ ਤਾਲਾ ਨੂੰ ਕੋਈ ਚੀਜ਼ ਦੱਸ ਕੇ ਆਖੇ ਕਿ ਤੁਸੀਂ ਨਹੀਂ ਜਾਣਦੇ ਤੇ ਇਹਦੇ ਅੰਦਰ ਇਹ ਖੂਬੀ ਹੈ ਇਸ ਕਰਕੇ ਛੱਡ ਦਿਓ ਐਸੀ ਸਿਫਾਰਿਸ਼ ਉੱਥੇ ਨਹੀਂ ਹੋ ਸਕੇਗੀ ਇਸੇ ਕਰਕੇ ਜਿੱਥੇ ਵੀ ਸਿਫਾਰਿਸ਼ ਦਾ ਆਇਆ ਕਿ ਸਿਫਾਰਿਸ਼ ਹੋਏਗੀ ਉੱਥੇ ਅੱਲਾਹ ਦੇ ਇਲਮ ਦਾ ਲਾਜ਼ਮੀ ਜ਼ਿਕਰ ਹੈ ਕਿ ਤਾਂ ਕਿ ਇਨਸਾਨ ਦੇ ਵਿੱਚ ਇਹ ਚੀਜ਼ ਨਾ ਰਹੇ ਕਿ ਕੋਈ ਕਿਸੇ ਨੂੰ ਜਾ ਕੇ ਕੋਈ ਜਾ ਕੇ ਅੱਲਾਹ ਨੂੰ ਇਹ ਪੜ੍ਹਾ ਸਕੇਗਾ ਕਿ ਅੱਲਾਹ ਮੀਆਂ ਜੀ ਤੁਸੀਂ ਨਹੀਂ ਸੋ ਜਾਣਦੇ ਮੈਂ ਜਾਣਦਾ ਇਹਦੇ ਅੰਦਰ ਇਹ ਖੂਬੀ ਹੈ ਇਸ ਕਰਕੇ ਇਹਨੂੰ ਬਖਸ਼ ਦਿਓ ਇਹ ਕਿਸੇ ਦੀ ਜ਼ਰੂਰਤ ਨਹੀਂ ਹੋਏਗੀ ਉੱਥੇ ਤੇ ਜਿਹੜਾ ਵੀ ਕਰੇਗਾ ਸਿਫਾਰਿਸ਼ ਉਹ ਅੱਲਾਹ ਦੇ ਇਜ਼ਨ ਨਾਲ ਕਰ ਸਕੇਗਾ ਔਰ ਸਹੀ ਸਹੀ ਗੱਲ ਕਰੇਗਾ ਕਿਉਂਕਿ ਅੱਲਾਹ ਤਾਲਾ ਹਰ ਚੀਜ਼ ਨੂੰ ਜਾਣਨ ਵਾਲਾ ਔਰ ਅੱਲਾਹ ਤਾਲਾ ਹਰ ਚੀਜ਼ ਦੇ ਅੱਗੇ ਪਿੱਛੇ ਨੂੰ ਜਾਣਦਾ ਹੈ ਇਸ ਕਰਕੇ ਫਰਮਾਇਆ ਮਨ ਜ਼ਲਜ਼ੀ ਯਸ਼ਫਾ ਇੰਦਹੁ ਕੋਈ ਨਹੀਂ ਜੋ ਉਹਦੇ ਹਾਂ ਸਿਫਾਰਿਸ਼ ਕਰ ਸਕੇ ਇਲਾ ਬੇਜਨੇ ਮਗਰ ਉਹਦੀ ਇਜਾਜ਼ਤ ਨਾਲ ਯਲਮੋ ਮਾ ਬੈਨਾ ਅਦੀਹਿਮ ਵ ਮਾ ਖਲਫਾਹੁਮ ਉਹ ਖੂਬ ਜਾਣਦਾ ਹਰ ਇੱਕ ਦੇ ਅੱਗੇ ਪਿੱਛੇ ਨੂੰ ਜੋ ਕੁਛ ਉਹਨੇ ਕੀਤਾ ਉਹਨੂੰ ਵੀ ਜਾਣਦਾ ਜੋ ਕਰਨਾ ਉਹਨੂੰ ਵੀ ਜਾਣਦਾ ਜੋ ਪਹਿਲਾਂ ਗੁਜ਼ਰਿਆ ਉਹਨੂੰ ਵੀ ਜਾਣਦਾ ਜੋ ਆਉਣ ਵਾਲਾ ਉਹਨੂੰ ਵੀ ਜਾਣਦਾ ਵਲਾ ਯੁਹੀਤੂ ਨਾ ਬੇਸ਼ਈਅ ਮਿਨ ਇਲਮ ਹੀ ਔਰ ਅਸਲ ਮਾਮਲਾ ਤੇ ਇਹ ਹੈ ਕਿ ਕੋਈ ਵੀ ਹਸਤੀ ਕੋਈ ਵੀ ਸ਼ਖਸ ਅਹਾਤਾ ਨਹੀਂ ਕਰ ਸਕਦਾ ਉਹਦੇ ਇਲਮ ਚੋਂ ਕੁਛ ਵੀ ਕੋਈ ਚੀਜ਼ ਦਾ ਇਲਮ ਨਹੀਂ ਹਾਸਲ ਕਰ ਸਕਦਾ ਇਲਾ ਬੇਮਾ ਸ਼ਾਹ ਮਗਰ ਉਨਾ ਹੀ ਜਿੰਨਾ ਅੱਲਾਹ ਚਾਹੇ ਇਹ ਹੈ ਅੱਲਾਹ ਤਾਲਾ ਜਿਹੜਾ ਹੈ ਆਪਣੇ ਇਲਮ ਚੋਂ ਜਿਹਨੂੰ ਜੀ ਚਾਹੇ ਜਿੰਨਾ ਦੇ ਲੇਕਿਨ ਕਿਸੇ ਦੀ ਜਿਹੜੀ ਹੈ ਤਾਕਤ ਨਹੀਂ ਕਿ ਅੱਲਾਹ ਤਾਲਾ ਦੀਆਂ ਉਹਨਾਂ ਚੀਜ਼ਾਂ ਨੂੰ ਜਾਣ ਸਕੇ ਕਿ ਜੋ ਅੱਲਾਹ ਤਾਲਾ ਦੇ ਗੈਬ ਨੇ, ਜੋ ਅੱਲਾਹ ਤਾਲਾ ਨੇ ਚੀਜ਼ਾਂ ਪੋਸ਼ੀਦਾ ਰੱਖੀਆਂ, ਅੱਲਾਹ ਤਾਲਾ ਨੂੰ ਉਹਨਾਂ ਦਾ ਇਲਮ ਜਿਹੜਾ ਉਹ ਜਿਹਨੂੰ ਚਾਹੇ ਜਿੰਨਾ ਦਿੰਦਾ, ਕੋਈ ਐਸੀ ਹਸਤੀ ਨਹੀਂ ਕਿ ਜਿਹੜੀ ਸਾਰੀ ਇਲਮ ਰੱਖਣ ਵਾਲੀ ਹੋਵੇ। ਤਾਂ ਫਰਮਾਇਆ ਵਲਾ ਯੁਹੀ ਤੂ ਨਾ ਬੇਸ਼ਈਮ ਮੈਨੇ ਇਲਮ ਹੀ, ਕੋਈ ਨਹੀਂ ਹੈ ਜਿਹੜਾ ਅਹਾਤਾ ਕਰ ਸਕੇ ਕੁਛ ਵੀ ਉਹਦੇ ਇਲਮ ਚੋਂ, ਇਲਾ ਬੇਮਾ ਸ਼ਾਹ ਮਗਰ ਉਨਾ ਹੀ ਜਿੰਨਾ ਉਹ ਚਾਹੇ। ਵਸਿਆ ਕੁਰਸੀ ਉਹ ਸਮਾਵਾਤ ਵਲ ਅਰਜ਼, ਉਹਦੀ ਕੁਰਸੀ ਜਿਹੜੀ ਹੈ ਉਹ ਛਾਈ ਹੋਈ ਹੈ, ਉਹਨੇ ਸਮਾਇਆ ਹੋਇਆ ਹੈ ਆਸਮਾਨਾਂ ਤੇ ਜ਼ਮੀਨਾਂ ਨੂੰ। ਵਲਾ ਯਊਦਹੁ ਹਿਫਜ਼ੁਹੁਮਾ, ਔਰ ਇਹਨਾਂ ਜ਼ਮੀਨਾਂ ਔਰ ਆਸਮਾਨਾਂ ਦਾ ਇੰਤਜ਼ਾਮ ਜਿਹੜਾ ਹੈ ਇਹ ਅੱਲਾਹ ਤਾਲਾ ਨੂੰ ਥਕਾਉਂਦਾ ਨਹੀਂ। ਇਹਨਾਂ ਦੀ ਹਿਫਾਜ਼ਤ, ਇਹਨਾਂ ਦਾ ਇੰਤਜ਼ਾਮ, ਇਹਨਾਂ ਨੂੰ ਚਲਾਉਣਾ, ਇਹਦੇ ਜੋ ਕੁਛ ਵੀ ਹੋ ਗਿਆ ਇਹ ਕੋਈ ਅੱਲਾਹ ਤਾਲਾ ਦੇ ਵੱਸੋਂ ਬਾਹਰ ਨਹੀਂ। ਅੱਲਾਹ ਤਾਲਾ ਦਾ ਪੂਰਾ ਕੰਟਰੋਲ ਹੈ, ਉਹਨੂੰ ਇਹਨੇ ਚਲਾਉਣ ਵਾਸਤੇ ਕੋਈ ਥਕਾਵਟ ਨਹੀਂ ਹੁੰਦੀ ਜਾਂ ਉਹਦੇ ਤੇ ਕੋਈ ਭਾਰੀ ਨਹੀਂ ਹੈ। ਬਹੁਵਲ ਅਲੀਉਲ ਅਜ਼ੀਮ, ਉਹ ਤੇ ਬੜਾ ਹੀ ਬਰਤਰ ਹੈ ਤੇ ਬੜੀਆਂ ਹੀ ਅਜ਼ਮਤਾਂ ਵਾਲਾ। ਇਹ ਹੈ ਕਿ ਅੱਲਾਹ ਤਾਲਾ ਦਾ ਇਖਤਿਆਰ ਔਰ ਕੁਦਰਤ ਜਿਹੜੀ ਹੈ ਉਹ ਹਰ ਚੀਜ਼ ਤੇ ਛਾਈ ਹੋਈ ਹੈ, ਕੋਈ ਚੀਜ਼ ਵੀ ਉਸੇ ਕੁਦਰਤ ਤੋਂ ਬਾਹਰ ਨਹੀਂ। ਔਰ ਅੱਲਾਹ ਤਾਲਾ ਜਿਹੜਾ ਹੈ ਉਹਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਨਹੀਂ, ਕਿਉਂਕਿ ਉਹ ਖੁਦ ਅਲ ਕਵੀ ਔਰ ਅਲ ਅਜ਼ੀਜ਼ ਹੈ, ਉਹ ਖੁਦ ਕੁਵਤ ਵਾਲਾ ਹੈ ਤੇ ਖੁਦ ਹਰ ਚੀਜ਼ ਤੇ ਜ਼ਬਰਦਸਤ ਹੈ। ਇਸ ਕਰਕੇ ਇਹਨਾਂ ਦੇ ਸੰਭਾਲਣ ਵਾਸਤੇ ਉਹਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਨਹੀਂ ਪੈਂਦੀ। ਬਾਅਦ ਦਫਾ ਇਨਸਾਨ ਜਿਹੜਾ ਹੈ ਉਹ ਇਸ ਦੁਨੀਆਂ ਦੇ ਬਾਦਸ਼ਾਹਤਾਂ ਨੂੰ ਦੇਖ ਕੇ, ਇੱਥੇ ਦੇ ਇੰਤਜ਼ਾਮ ਨੂੰ ਦੇਖ ਕੇ ਸ਼ਾਇਦ ਗਲਤ ਫਹਿਮੀ ਚ ਪੈ ਜਾਂਦਾ ਹੈ ਕਿ ਸ਼ਾਇਦ ਅੱਲਾਹ ਨੇ ਵੀ ਕੋਈ ਆਪਣੇ ਨਾਇਬ ਰੱਖੇ ਹੋਏ ਨੇ ਇਸ ਇੰਤਜ਼ਾਮ ਨੂੰ ਚਲਾਉਣ ਲਈ, ਕਿਉਂਕਿ ਇੱਥੇ ਦੇ ਬਾਦਸ਼ਾਹ ਜਿਹੜੇ ਹੁੰਦੇ ਨੇ ਉਹ ਖੁਦ ਕਮਜ਼ੋਰ ਹੁੰਦੇ ਨੇ, ਉਹ ਖੁਦ ਕਿਸੇ ਚੀਜ਼ ਨੂੰ ਨਹੀਂ ਜਾਣਦੇ ਹੁੰਦੇ, ਨਾ ਹੀ ਕਿਸੇ ਚੀਜ਼ ਨੂੰ ਵੇਖ ਰਹੇ ਹੁੰਦੇ ਨੇ। ਇਸ ਕਰਕੇ ਉਹ ਕੰਟਰੋਲ ਰੱਖਣ ਵਾਸਤੇ ਆਪਣੇ ਹਮਾਇਤੀ ਜਿਹੜੇ ਨੇ ਉਹ ਨਾਲ ਰੱਖਦੇ ਨੇ, ਫੌਜਾਂ ਰੱਖਦੇ ਨੇ, ਵਜ਼ੀਰ ਰੱਖਦੇ ਨੇ, ਉਹਨਾਂ ਨੇ ਹਰ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਰੱਖਿਆ ਹੋਇਆ ਹੁੰਦਾ ਹੈ, ਉਹਨਾਂ ਨੇ ਇਸੇ ਤਰ੍ਹਾਂ ਪੁਲਿਸ ਦਾ ਇੰਤਜ਼ਾਮ ਕੀਤਾ ਹੁੰਦਾ ਹੈ, CID ਦਾ ਇੰਤਜ਼ਾਮ ਕੀਤਾ ਹੁੰਦਾ ਹੈ ਸਾਰੀਆਂ ਖਬਰਾਂ ਰੱਖਣ ਲਈ ਤੇ ਲੋਕਾਂ ਤੇ ਕੰਟਰੋਲ ਕਰਨ ਲਈ, ਕਿਉਂਕਿ ਉਹ ਖੁਦ ਕਮਜ਼ੋਰ ਨੇ, ਖੁਦ ਤਾਕਤ ਨਹੀਂ ਰੱਖਦੇ ਕੰਟਰੋਲ ਕਰਨ ਦੀ। ਜਦੋਂ ਇਨਸਾਨ ਸਮਝ ਲੈਂਦਾ ਸ਼ਾਇਦ ਅੱਲਾਹ ਤਾਲਾ ਨੇ ਵੀ ਇਸੇ ਤਰ੍ਹਾਂ ਆਪਣਾ ਕੰਟਰੋਲ ਰੱਖਿਆ, ਨਹੀਂ ਅੱਲਾਹ ਖੁਦ ਕਵੀ ਹੈ ਤੇ ਖੁਦ ਅਜ਼ੀਜ਼ ਹੈ, ਉਹਦਾ ਕੁਦਰਤ ਜਿਹੜੀ ਹੈ ਉਹਦੇ ਚੋਂ ਹਰ ਚੀਜ਼ ਉਹਦੇ ਤਾਬੇ ਹੈ, ਉਹ ਕਾਹਿਰ ਹੈ ਹਰ ਚੀਜ਼ ਤੇ, ਔਰ ਉਹ ਖੁਦ ਕੁਵਤ ਵਾਲਾ। ਇਸ ਕਰਕੇ ਉਹਨੂੰ ਕਿਸੇ ਨਾਇਬ ਦੀ ਜ਼ਰੂਰਤ ਨਹੀਂ, ਉਹਨੂੰ ਉਹਦੇ ਬਾਦਸ਼ਾਹਤ ਦੇ ਵਿੱਚ ਕਿਸੇ ਹੋਰ ਸ਼ਰੀਕ ਦੀ ਜ਼ਰੂਰਤ ਨਹੀਂ। ਇਸੇ ਕਰਕੇ ਫਰਮਾਇਆ ਵਾਲਾ ਯੁਸ਼ਰਕ ਫੀ ਹੁਕਮ ਯਾਦਾ, ਅੱਲਾਹ ਤਾਲਾ ਆਪਣੀ ਹੁਕਮਰਾਨੀ ਚ ਕਿਸੇ ਨੂੰ ਸ਼ਰੀਕ ਨਹੀਂ ਕਰਦਾ, ਉਹ ਤੇ ਖੁਦ ਕਵੀ ਹੈ ਤੇ ਖੁਦ ਅਜ਼ੀਜ਼ ਹੈ। ਇਸ ਕਰਕੇ ਫਰਮਾਇਆ ਬਾਹਵਾਲ ਅਲੀਉਲ ਅਜ਼ੀਮ, ਉਹ ਤੇ ਬੜਾ ਹੀ ਬਰਤਰ ਹੈ ਇਹਨਾਂ ਤਸਵਰਾਂ ਤੋਂ ਜਿਹੜੇ ਤੁਸੀਂ ਬਾਦਸ਼ਾਹਾਂ ਦੇ ਬਾਹਰ ਜਿਸ ਦੁਨੀਆਂ ਦੇ ਕਰਦੇ, ਉਹਦੀ ਹਸਤੀ ਬਹੁਤ ਬੁਲਾਂਦੇ ਤੇ ਬੜੀ ਅਜ਼ਮਤਾਂ ਵਾਲੀ। ਲਾ ਇਕਰਾਹ ਫਿਦ ਦੀਨ, ਦੀਨ ਦੇ ਬਾਰੇ ਕਿਸੇ ਤੇ ਜਬਰ ਨਹੀਂ, ਅੱਲਾਹ ਤਾਲਾ ਮਜਬੂਰ ਨਹੀਂ ਕਿਸੇ ਨੂੰ ਕਰਦਾ ਕਿ ਜ਼ਰੂਰ ਜਿਹੜਾ ਹੈ ਦੀਨ ਨੂੰ ਕਬੂਲ ਕਰ। ਕਦ ਤਬੈਯਨਾ ਰੁਸ਼ਦੁ ਮਿਨਲ ਗਈਏ, ਲੇਕਿਨ ਅੱਲਾਹ ਤਾਲਾ ਨੇ ਹਦਾਇਤ ਨੂੰ ਵਾਜ਼ਿਹ ਕਰ ਦਿੱਤਾ ਗੁੰਮਰਾਹੀ ਤੋਂ। ਇਹ ਹੈ ਜਿਹੜਾ ਅੱਲਾਹ ਤਾਲਾ ਆਪਣੇ ਰਸੂਲਾਂ ਦੇ ਜ਼ਰੀਏ ਉਸ ਹਦਾਇਤ ਨੂੰ ਲੋਕਾਂ ਤਾਈਂ ਪਹੁੰਚਾ ਵੀ ਦਿੰਦਾ ਤੇ ਉਹਦਾ ਨਿਜ਼ਾਮ ਕਾਇਮ ਕਰਕੇ ਅੱਲਾਹ ਤਾਲਾ ਦੇ ਹਾਂ ਅੱਲਾਹ ਤਾਲਾ ਦੇ ਭੇਜੇ ਹੋਏ ਉਸ ਦੀਨ ਨੂੰ ਕਾਇਮ ਕਰਕੇ ਉਸ ਕਿਤਾਬ ਦੇ ਮੁਤਾਬਿਕ ਇੱਥੇ ਅਦਲ ਕਾਇਮ ਕਰਕੇ ਦਿਖਾ ਦਿੰਦਾ। ਅੱਲਾਹ ਤਾਲਾ ਦੀ ਹਦਾਇਤ ਨੂੰ ਵਾਜ਼ਿਹ ਕਰ ਜਿਹੜਾ ਹੈ ਉਹਦੇ ਰਸੂਲ ਪਹੁੰਚਾ ਦਿੰਦੇ ਨੇ ਤੇ ਫਿਰ ਜਬਰ ਨਹੀਂ ਕਿ ਕੋਈ ਉਹਨੂੰ ਮੰਨੇ। ਅੱਲਾਹ ਤਾਲਾ ਚਾਹੁੰਦਾ ਜਿਹੜਾ ਜੀ ਚਾਹੁੰਦਾ ਉਹਨੂੰ ਮੰਨੇ ਤੇ ਜਿਹੜਾ ਜੀ ਚਾਹੁੰਦਾ ਨਾ ਮੰਨੇ, ਕਿਉਂਕਿ ਅਗਰ ਜ਼ਬਰਦਸਤੀ ਹੋਏ ਤੇ ਫਿਰ ਅਜ਼ਮਾਇਸ਼ ਨਹੀਂ। ਇਸ ਕਰਕੇ ਫਰਮਾਇਆ ਨਾ ਇਕਰਾਹ ਫਿਦੀਨ, ਦੀਨ ਨੂੰ ਕਬੂਲ ਕਰਨ ਵਿੱਚ ਕਿਸੇ ਤੇ ਵੀ ਕੋਈ ਇਕਰਾਹ ਨਹੀਂ ਹੈ, ਜ਼ਬਰਦਸਤੀ ਨਹੀਂ ਹੈ, ਕਿਸੇ ਤੇ ਕੋਈ ਵੀ ਪਾਬੰਦੀ ਨਹੀਂ ਹੈ, ਧੱਕਾ ਨਹੀਂ ਹੈ। ਕਦ ਤਬੈਯਨਾ ਰੁਸ਼ਦੁ ਮਿਨਲ ਗਈਏ, ਅੱਲਾਹ ਤਾਲਾ ਨੇ ਹਦਾਇਤ ਨੂੰ ਵਾਜ਼ਿਹ ਕਰ ਦਿੱਤਾ ਗੁੰਮਰਾਹੀ ਤੋਂ। ਫਮਈ ਯਕਫੁਰ ਬਿਤਾਗੂਤ, ਤੇ ਜਿਹੜਾ ਵੀ ਹੁਣ ਕੁਫਰ ਕਰੇਗਾ ਤਾਗੂਤ ਦਾ, ਜਿਹੜਾ ਇਨਕਾਰ ਕਰੇ ਅੱਲਾਹ ਤੋਂ ਇਲਾਵਾ ਕਿਸੇ ਦੀ ਵੀ ਹੈਸੀਅਤ ਦਾ, ਕਿਉਂਕਿ ਤਾਗੂਤ ਉਹ ਹੈ ਜਿਹੜਾ ਅੱਲਾਹ ਨੂੰ ਛੱਡ ਕੇ ਤੇ ਆਪਣੀ ਹੁਕਮਰਾਨੀ ਦਾ ਦਾਅਵਾ ਕਰੇ ਤੇ ਲੋਕਾਂ ਤੇ ਆਪਣੀ ਹੁਕਮਰਾਨੀ ਚਲਾਏ, ਆਪਣੀ ਮਰਜ਼ੀ ਦੇ ਕਾਨੂੰਨ ਦੇਣਾ ਚਾਹੇ, ਉਹ ਹੈ ਤਾਗੂਤ ਜਿਹੜਾ ਸਰਕਸ਼ ਹੋ ਗਿਆ ਔਰ ਆਪਣੀ ਸਰਕਸ਼ੀ ਮੰਗਵਾ ਰਿਹਾ। ਤੇ ਜਿਹੜਾ ਵੀ ਸ਼ਖਸ ਤਾਗੂਤ ਦੀ ਨਫੀ ਕਰੇ, ਇਸ ਚੀਜ਼ ਦਾ ਐਲਾਨ ਕਰੇ ਕਿ ਕੋਈ ਇੱਥੇ ਹਾਕਮ ਨਹੀਂ, ਕੋਈ ਕਾਨੂੰਨ ਦੇਣ ਵਾਲਾ ਨਹੀਂ, ਵਯੂਮਿਨ ਬਿੱਲਾ, ਔਰ ਫਿਰ ਅੱਲਾਹ ਤੇ ਈਮਾਨ ਲਿਆਏ ਕਿ ਅੱਲਾਹ ਹਾਕਮ ਹੈ ਇਸ ਕਾਇਨਾਤ ਦਾ, ਉਹ ਹੈ ਕਾਨੂੰਨ ਦੇਣ ਵਾਲਾ। ਫਕਤ ਇਸਤਮ ਸਕਬਿਲ ਉਰਵਾਤਿਲ ਉਸਕਾ, ਤੇ ਉਹਨੇ ਗੋਇਆ ਫੜ ਲਿਆ ਇੱਕ ਮਜ਼ਬੂਤ ਕੜੇ ਨੂੰ। ਇਹ ਹੈ ਅਸਲ ਜਿਹੜਾ ਤਕਾਜ਼ਾ ਹੈ ਕਿ ਇਨਸਾਨ ਇੱਥੇ ਸਾਰੀਆਂ ਹਾਕਮੀਅਤਾਂ ਨੂੰ ਛੱਡ ਕੇ ਸਾਰਿਆਂ ਇਨਸਾਨਾਂ ਦੀ ਸਰਕਸ਼ੀ ਨੂੰ ਦੀ ਨਫ਼ੀ ਕਰਕੇ ਫਿਰ ਅੱਲਾਹ ਨੂੰ ਮੰਨੇ ਤੇ ਫਿਰ ਅੱਲਾਹ ਦਾ ਮੰਨਣਾ ਮੰਨਣਾ ਹੈ। ਇਹ ਨਹੀਂ ਕਿ ਇੱਥੇ ਦੂਸਰੇ ਵੀ ਚੱਲਦੇ ਰਹਿਣ, ਦੂਸਰਿਆਂ ਦੀ ਹੁਕਮਰਾਨੀ ਵੀ ਹੋਵੇ ਤੇ ਅੱਲਾਹ ਦੀ ਹੁਕਮਰਾਨੀ ਵੀ ਹੋਵੇ, ਇਹਨੂੰ ਸ਼ਿਰਕ ਕਹਿੰਦੇ ਨੇ। ਤੌਹੀਦ ਇਹ ਹੈ ਕਿ ਬਾਕੀ ਸਾਰਿਆਂ ਦੀ ਹੁਕਮਰਾਨੀ ਦੀ ਨਫ਼ੀ ਕੀਤੀ ਜਾਏ, ਕੋਈ ਇੱਥੇ ਲਾ ਨਹੀਂ, ਕੋਈ ਇੱਥੇ ਮਾਲਕ ਨਹੀਂ, ਕੋਈ ਇੱਥੇ ਹਾਕਮ ਨਹੀਂ, ਉਹਦਾ ਉਫਰ ਕਰਕੇ ਫਿਰ ਅੱਲਾਹ ਨੂੰ ਮੰਨਿਆ ਜਾਏ ਤੇ ਫਿਰ ਅੱਲਾਹ ਨੂੰ ਮੰਨਣਾ ਮੰਨਣਾ। ਇਸੇ ਕਰਕੇ ਅੱਲਾਹ ਤਾਲਾ ਨੇ ਹਰ ਉਮਤ ਨੂੰ ਜਿਹੜਾ ਕਲਮਾ ਦਿੱਤਾ ਉਹਦੀ ਵੀ ਇਹੀ, ਉਹਦੇ ਵਿੱਚ ਵੀ ਇਹੀ ਚੀਜ਼ ਹੈ, ਲਾ ਇਲਾਹਾ, ਪਹਿਲੇ ਸਾਰੇ ਇਲਾਹਾਂ ਦੀ ਨਫ਼ੀ ਕਰੋ ਕਿ ਕੋਈ ਮਾਬੂਦ ਨਹੀਂ, ਕੋਈ ਹਾਕਮ ਨਹੀਂ, ਕੋਈ ਅਤਾਤ ਦੇ ਲਾਇਕ ਨਹੀਂ, ਔਰ ਫਿਰ ਮੰਨੋ ਇਲਾਹ, ਇੱਕੋ ਹੀ ਹਾਕਮ ਹੈ ਤੇ ਇੱਕੋ ਹੀ ਅਤਾਤ ਦੇ ਲਾਇਕ ਹੈ ਤੇ ਫਿਰ ਮੰਨਣਾ ਮੰਨਣਾ। ਅਗਰ ਅੱਲਾਹ ਤਾਲਾ ਦੇ ਨਾਲ ਦੂਸਰਿਆਂ ਦੀ ਹਾਕਮੀਅਤ ਨੂੰ ਵੀ ਮੰਨ ਲਿਆ ਜਾਏ, ਵਿੱਚ ਅੱਲਾਹ ਤਾਲਾ ਦੇ ਕਾਨੂੰਨ ਨੂੰ ਤੇ ਨਾਲ ਦੂਸਰਿਆਂ ਦੇ ਕਾਨੂੰਨ ਵੀ ਮੰਨੇ ਜਾਣ, ਤੇ ਇਹ ਸ਼ਿਰਕ ਹੈ ਜਿਹਨੂੰ ਅੱਲਾਹ ਪਸੰਦ ਨਹੀਂ ਕਰਦਾ। ਅੱਲਾਹ ਉਸੇ ਈਮਾਨ ਨੂੰ ਕਬੂਲ ਕਰਦਾ ਜਿਹਦੇ ਵਿੱਚ ਪਹਿਲਾਂ ਸਾਰਿਆਂ ਦੀ ਹਾਕਮੀਅਤ ਦੀ ਨਫ਼ੀ ਕਰਕੇ ਫਿਰ ਅੱਲਾਹ ਨੂੰ ਹੱਕ ਮੰਨਿਆ ਜਾਏ, ਉਹਨੂੰ ਮਾਬੂਦ ਮੰਨਿਆ ਜਾਏ। ਉਹ ਹੈ ਜਿਹੜਾ ਫਰਮਾਇਆ, ਫਮਈ ਯਕਫਰ ਬਿਤਾਗੂਤ ਵਯੂਮਿਨ ਬਿੱਲਾਹ ਫਕਦ ਇਸਤਮਸਕ ਬਿਲਉਰਵਤ ਅਲਵੁਸਕਾ ਲਨ ਫਿਸਾਮਾ ਲਹਾ, ਉਹਨੇ ਹੈ ਮਜ਼ਬੂਤ ਕੜੇ ਨੂੰ ਫੜ ਲਿਆ, ਮਜ਼ਬੂਤ ਸਹਾਰਾ ਜਿਹੜਾ ਉਹਨੂੰ ਮਿਲ ਗਿਆ ਜਿਹੜਾ ਕਦੀ ਵੀ ਟੁੱਟਣ ਵਾਲਾ ਨਹੀਂ। ਇਹ ਉਹ ਸਹਾਰਾ ਹੈ ਜਿਹੜਾ ਕਦੀ ਵੀ ਉਹਦਾ ਸਾਥ ਨਹੀਂ ਛੱਡੇਗਾ, ਬਲਕਿ ਅੱਲਾਹ ਤਾਲਾ ਹੈ ਜਿਹਦਾ ਉਹਨੂੰ ਸਹਾਰਾ ਮਿਲ ਗਿਆ, ਤੇ ਇਹੀ ਸਹਾਰਾ ਸਭ ਤੋਂ ਪੱਕਾ ਸਹਾਰਾ ਹੈ। ਵੱਲਾਹ ਸਮੀਉਨ ਅਲੀਮ, ਅੱਲਾਹ ਤਾਲਾ ਸਭ ਕੁਝ ਸੁਣਨ ਵਾਲਾ ਤੇ ਸਭ ਕੁਝ ਜਾਣਨ ਵਾਲਾ, ਉਹ ਸਾਰਿਆਂ ਦੀਆਂ ਕੈਫੀਅਤਾਂ ਜਾਣਦਾ, ਜਿਹੜਾ ਵੀ ਉਹਨੂੰ ਮੰਨਣ ਵਾਲਾ ਅਗਰ ਇਸ ਤਰ੍ਹਾਂ ਮੰਨਦਾ ਹੈ ਤੇ ਇਹ ਮੰਨਣਾ ਮੰਨਣਾ। ਅੱਲਾਹ ਵਲੀ ਉਲਜੀਨ ਆਮਨ, ਅੱਲਾਹ ਦੋਸਤ ਹੈ, ਅੱਲਾਹ ਵਲੀ ਹੈ, ਪੁਸ਼ਟ ਪਨਾਹ ਹੈ ਉਹਨਾਂ ਦਾ ਜਿਹੜੇ ਮੋਮਿਨ ਨੇ। ਯੁਖਰਿਜੁਹੁਮ ਮਿਨਜ਼ ਜ਼ੁਲਮਾਤਿ ਇਲਾ ਨੂਰ, ਉਹਨਾਂ ਨੂੰ ਅੰਧੇਰਿਆਂ ਤੋਂ ਕੱਢ ਕੇ ਤੇ ਰੋਸ਼ਨੀ ਚ ਲਿਆਂਦਾ। ਰੋਸ਼ਨੀ ਇੱਕੋ ਹੀ ਹੈ, ਹਦਾਇਤ ਇੱਕੋ ਹੀ ਚੀਜ਼ ਹੈ, ਸਿਰਾਤ ਮੁਸਤਕੀਮ ਇੱਕੋ ਹੀ ਹੈ। ਇਹ ਜਿਹੜੇ ਅੰਧੇਰੇ ਨੇ ਸ਼ਿਰਕ ਦੇ ਔਰ ਜਿਹੜੇ ਸਰਕਸ਼ੀ ਦੇ, ਇਹਨਾਂ ਚੋਂ ਕੱਢ ਕੇ ਇਨਸਾਨਾਂ ਨੂੰ ਤੇ ਅੱਲਾਹ ਤਾਲਾ ਨੂਰੇ ਹਦਾਇਤ ਦਿੰਦਾ। ਵੱਲਜੀਨਾ ਕਫਰੂ, ਲੇਕਿਨ ਉਹ ਜਿਹੜੇ ਉਹਦਾ ਕੁਫਰ ਕਰਨ ਵਾਲੇ ਨੇ, ਔਲੀਆਹ ਮੁਤਾਗੂਤ, ਉਹਨਾਂ ਦੇ ਦੋਸਤ ਬਣ ਜਾਂਦੇ ਨੇ ਤਾਗੂਤ। ਇਹ ਹਨ ਜਿਹੜੇ ਫਿਰ ਬਹੁਤ ਸਾਰੇ ਇਨਸਾਨ ਕੋਲੋਂ ਆਪਣੀ ਇਨਸਾਨ ਨੂੰ ਆਪਣੀ ਹਾਕਮੀਅਤ ਦੇ ਤਾਬੇ ਕਰ ਲੈਂਦੇ ਨੇ, ਆਪਣੇ ਹੁਕਮ ਉਹਦੇ ਤੇ ਚਲਾਉਣ ਵਾਲੇ ਬਣ ਜਾਂਦੇ ਨੇ, ਔਰ ਬਹੁਤ ਸਾਰੇ ਸ਼ੇਡ ਹੁੰਦੇ ਨੇ ਉਸ ਗੁੰਮਰਾਹੀ ਦੇ। ਇਸ ਕਰਕੇ ਇੱਥੇ ਤਾਗੂਤ ਜਿਹੜਾ ਹੈ ਉਹਨੂੰ ਜਮ੍ਹਾਂ ਚ ਲਿਆਂਦਾ ਗਿਆ, ਔਰ ਨੂਰ ਨੂੰ ਸਿੰਗਲ ਦੇ ਸੀਗੇ, ਕਿਉਂਕਿ ਹਦਾਇਤ ਇੱਕੋ ਹਦਾਇਤ ਹੈ। ਫਰਮਾਇਆ ਇਨ ਅੱਲਾਹ ਜੀਨਾ ਕਫਰੂ, ਉਹ ਲੋਕ ਜਿਹੜੇ ਅੱਲਾਹ ਦਾ ਕੁਫਰ ਕਰਦੇ ਨੇ, ਔਲੀਆ ਮੁਤਾਗੂਤ, ਉਹਨਾਂ ਦੇ ਫਿਰ ਸਾਥੀ ਔਰ ਪੁਸ਼ਤਪਰਾਂ ਬਣ ਜਾਂਦੇ ਨੇ ਤਾਗੂਤ, ਜਿਹੜੇ ਸਰਕਸ਼ ਹੁੰਦੇ ਨੇ, ਅੱਲਾਹ ਤਾਲਾ ਦੇ ਬਾਗੀ ਹੁੰਦੇ ਨੇ। ਯੁਖਰਿਜੂਨ ਹੁਮਿਨਾ ਨੂਰ, ਉਹਨਾਂ ਨੂੰ ਹਦਾਇਤ ਦੀ ਰੋਸ਼ਨੀ ਚੋਂ ਕੱਢ ਕੇ, ਇਲਤ ਜ਼ੁਲਮਾਤ, ਉਹ ਅੰਧੇਰਿਆਂ ਦੀ ਤਰਫ ਰਹਿ ਜਾਂਦੇ ਨੇ, ਔਰ ਉਹ ਅੰਧੇਰੇ ਫਿਰ ਕਈ ਹੁੰਦੇ ਨੇ, ਜ਼ੁਲਮ ਹਰ ਕਈ ਕਿਸਮ ਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਮੁਬਤਲਾ ਕਰ ਦਿੰਦੇ ਨੇ। ਉਲਾਇਕ ਅਸਹਾਬ ਉਨਾਰ, ਔਰ ਜਿਹੜੇ ਅੱਲਾਹ ਤਾਲਾ ਦੀ ਰੋਸ਼ਨੀ ਨੂੰ ਛੱਡ ਕੇ ਇਹਨਾਂ ਗੁਮਰਾਹੀਆਂ ਨੂੰ ਇਖਤਿਆਰ ਕਰਦੇ ਨੇ, ਉਹ ਹਨ ਜਹੰਨਮ ਵਾਲੇ, ਹੁਮ ਫੀਹਾ ਖਾਲਿਦੂਨ, ਉਹਦੇ ਅੰਦਰ ਹਮੇਸ਼ਾ ਰਹਿਣਗੇ। ਤੋ ਇਹ ਹੈ ਅੱਲਾਹ ਤਾਲਾ ਨੇ ਜਿਹੜਾ ਬੰਦੋਬਸਤ ਕੀਤਾ ਹੈ ਇਨਸਾਨਾਂ ਦੇ ਵਾਸਤੇ, ਉਹਨੇ ਹਦਾਇਤ ਦਾ ਬੰਦੋਬਸਤ ਕਰ ਦਿੱਤਾ ਹੈ, ਰੋਸ਼ਨੀ ਨੂੰ ਵਾਜ਼ਿਹ ਕਰ ਦਿੱਤਾ ਹੈ। ਹੁਣ ਜਿਹਦਾ ਜੀ ਚਾਹੇ ਇਸ ਨੂੰ ਇਖਤਿਆਰ ਕਰੇ, ਇਹਦੇ ਤੇ ਜਬਰ ਨਹੀਂ ਕੀਤਾ, ਬਲਕਿ ਅੱਲਾਹ ਤਾਲਾ ਨੇ ਬੰਦੋਬਸਤ ਕਰ ਦਿੱਤਾ ਹੈ ਕਿ ਅੱਲਾਹ ਦਾ ਦੀਨ ਜਿਹੜਾ ਹੈ ਉਹ ਗਾਲਿਬ ਹੋਏ। ਅੱਲਾਹ ਤਾਲਾ ਨੇ ਆਪਣੇ ਰਸੂਲਾਂ ਦੇ ਜ਼ਰੀਏ ਉਹਨੂੰ ਕਾਇਮ ਕੀਤਾ ਹੈ, ਅਦਲ ਦੇ ਇਨਸਾਫ ਦਾ ਕਾਨੂੰਨ ਨਾਫਜ਼ ਕੀਤਾ ਹੈ, ਔਰ ਅੱਲਾਹ ਤਾਲਾ ਨੇ ਆਪਣੇ ਰਸੂਲਾਂ ਦੇ ਜ਼ਰੀਏ ਇਨਸਾਨਾਂ ਨੂੰ ਉਸਵਾ ਦੇ ਦਿੱਤਾ, ਅਮਲ ਕਰਨ ਦਾ ਜਿਹੜਾ ਹੈ ਤਰੀਕਾ ਸਿਖਾ ਦਿੱਤਾ, ਸਿਰਾਤ ਮੁਸਤਕੀਮ ਦੇ ਦਿੱਤੀ ਹੈ, ਜਿਹੜੀ ਵਾਜ਼ਿਹ ਕਰ ਦਿੱਤੀ ਹੈ, ਤੇ ਹੁਣ ਦਿੱਤਾ ਜੀ ਚਾਹੇ ਤੇ ਉਹ ਰਾਸਤਾ ਇਖਤਿਆਰ ਕਰੋ, ਤੇ ਜੀ ਚਾਹੇ ਉਹ, ਤੇ ਜਿਹੜਾ ਵੀ ਅੱਲਾਹ ਨੂੰ ਮੰਨਦਾ ਹੈ ਤੇ ਫਿਰ ਅੱਲਾਹ ਦੇ ਨਾਲ ਉਹਦੀ ਦੋਸਤੀ ਹੋ ਜਾਂਦੀ ਹੈ, ਅੱਲਾਹ ਤਾਲਾ ਉਹਦਾ ਪੁਸ਼ਤ ਪਨਾਹ ਬਣ ਜਾਂਦਾ ਹੈ। ਜਦੋਂ ਉਹਦਾ ਫਰਮਾ ਬਰਦਾਰ ਹੈ ਤੇ ਫਿਰ ਅੱਲਾਹ ਤਾਲਾ ਉਹਦੀ ਮਦਦਗਾਰ ਹੁੰਦਾ ਹੈ, ਤੇ ਅੱਲਾਹ ਤਾਲਾ ਫਿਰ ਉਹਨੂੰ ਗੁੰਮਰਾਹੀਆਂ ਤੋਂ ਬਚਾ ਕੇ ਤੇ ਉਹ ਹਦਾਇਤ ਦੀ ਰੋਸ਼ਨੀ ਅਤਾ ਕਰ ਦਿੰਦੇ ਨੇ। ਔਰ ਜਿਹੜੇ ਅੱਲਾਹ ਤਾਲਾ ਦੇ ਸਰਕਸ਼ ਹੁੰਦੇ ਨੇ ਉਹ ਫਿਰ ਉਹਨਾਂ ਦੇ ਜਿਹੜੇ ਨੇ ਉਹ ਕਾਫਿਰ ਜਿਹੜੇ ਨੇ ਵਲੀ ਬਣਦੇ ਨੇ, ਕਾਫਿਰ ਉਹਨਾਂ ਦੀ ਦੋਸਤੀ ਜਿਹੜੀ ਹੈ ਇਖਤਿਆਰ ਕਰਦੇ ਨੇ, ਤੇ ਉਹ ਉਹਨਾਂ ਨੂੰ ਰਾਹੇ ਹਦਾਇਤ ਤੋਂ ਹਟਾ ਕੇ ਅੰਧੇਰਿਆਂ ਵਿੱਚ ਲੈ ਜਾਂਦੇ ਨੇ, ਔਰ ਇਹੀ ਅੰਧੇਰੇ ਨੇ ਫਿਰ ਉਹਨਾਂ ਦੇ ਵਾਸਤੇ ਸਜ਼ਾ ਦੇ ਤੌਰ ਤੇ ਉਹਨਾਂ ਲਈ ਅੱਲਾਹ ਨੇ ਜਹੰਨਮ ਤਿਆਰ ਕੀਤੀ ਹੈ, ਫਿਰ ਉਹਦੇ ਵਿੱਚ ਉਹ ਹਮੇਸ਼ਾ ਹਮੇਸ਼ ਰਹਿਣਗੇ। ਅੱਲਾਹ ਤਾਲਾ ਇਹਨਾਂ ਅੰਧੇਰਿਆਂ ਤੋਂ ਬਚਾ ਕੇ ਉਸ ਅੱਲਾਹ ਤਾਲਾ ਦੀ ਰੋਸ਼ਨੀ ਚ ਰਹਿ ਕੇ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਦੇ। ਅੱਲਾਹ ਤਾਲਾ ਨੇ ਉਹ ਹਦਾਇਤ ਸਾਡੇ ਤਾਈਂ ਮਹਿਫੂਜ਼ ਪਹੁੰਚਾ ਦਿੱਤੀ ਏ, ਅੱਜ ਸਾਡੇ ਕੋਲ ਮੌਜੂਦ ਏ, ਅੱਜ ਇਸ ਰੋਸ਼ਨੀ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਨ ਦੀ ਸਾਨੂੰ ਤੌਫੀਕ ਦੇ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵ ਨਫਾਨੀ ਵਈਆਕੁਮ ਬਿਲ ਆਯਾਤ ਵ ਜ਼ਿਕਰ ਅਲ ਹਕੀਮ।